सुख सागर मेरे गुर गोपाल 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 कर कृपा कृपा कर कृपा कर कृपा कर कृपा कर कृपा नानक गुण गाए नानक गुण राखो शरण आषाढ़ी जियो वाहे गुरु वाहे गुरु जप हो त एको नमा जप हो त एको नमा अवर निराफल जप हो ताए को नमा अवर निराफल कामा जप हो ताए को नमा अवर निराफल भांडा धोए बैस धूप देवो तो दूधे को जाओ भांडा धोए बैस धूप देवो तो दूधे को जाओ भांडा धोए बैस धूप देवो तो दूधे को जावो दूध कर्म फुन सुरत समायण होए निराश जमावो दूध कर्म फुन सुरत समायण होए निराश जमावो जप हो ताए को नमः अबर मेरा फल फामा पोताए को नमः अबर मेरा फल जपोताए को नमः अबर मेरा फल पांडा तोए बैस धूप देवो तो दूधे को जावो तो दूधे को जावो भांडा धोए बैस धूप देवो तो दूधे को जावो तो दूधे को जावो तो दूधे को जावो भांडा धोए बैस धूप देवो तो दूधे को जावो दूध कर्म फुन सुरत समायण होए निरास जमावो होए निरास जमावो जप हो ताए को नमः अबर मेरा फल कामा जप हो ताए को नमः अबर मेरा फल ए मन ईंटी हाथ करो फुन नेत्रो नींद न आवे ए मन ईंटी हाथ करो फुन नेत्रो नींद न आवे गदा सारे गदा सारे गम पम गम पम रे ग म ग सरे गरे नी स रे स ईटी हाथ करो फुन नेत्रो नींद न आवे ए मन ईंटी हाथ करो फुन नेत्रो नींद न आवे नेत्रो नींद न आवे नींद न आवे नींद ఇమ్మత్ ఏంటి ఆత్తెక్కరో ఉండు నెత్తరో నామ జపో తాబ మథియే రసనా నామ జపో తాబ మథియే ఇన్ వేద అమృత పావో ఇన్ వేద అమృత పావో ఇన్ వేద అమృత పావో ఇన్ వేద అమృత పావో 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 ఎన్ను పెద్ద అమృత పావో ఎన్ను పెద్ద అమృత పావో ఎన్ను పెద్ద అమృత పావో అమృత పావో అమృత పావో అమృత పావో అమృత పావో అమృత పావో పావో అమృత పావో అమృత పావో అమృత పావో అమృత పావో జపోతాయేకో నామా అవర్ నిరాఫల్ కామా జపోతాయేకో నామా
వాహే గురు వాహే గురు
वाहेगुरु 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 सत सरनावन पावन पाती तृप्त करे पूजा प्राण सेवक जैसे वे इन वेद साहेब रवत रहे पूजा प्राण जैसे को नामा अबर निराकल जप हो ताए को नामा सब गाओ अबर जप हो ताए को कहंदे कहे कहे कह जावे तुम सर अवर न कोई जी तुम सर अवर न कोई तुम सर अवर न कोई सब जग फिर मैं देखिया सब जग फिर मैं देखिया तुम सर सब जग फिर मैं देखे आ 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 सब जग फिर मैं न कोई तुम सर अबर न कोई कहंदे कहे 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 जावे वाहेगुरु तुम सर अबर न कोई। सब जग फिर मैं देखिया हर इको दाता, हर इको दाता दाता सब जग। तुम सर अवर न कोई कहंद कह कहे कह जावे, तुम सर अवर न कोई भक्त हीन नानक जन जम पे, भक्त हीन नानक जन जम पे हौसलाई सच्चा सोई, हौसलाई सच्चा। जप होता इको नम, जप होता इको नम इको नम, जप होता इको नम इको नम, जप होता इको नम इको नम, जप इको नम इको नम, जप होता इको नम अवर निराकल कामा, जप होता इको नम अवर निराकल कामा, अवर निराकल कामा, अवर निराकल कामा। गुरु जी आखते हैं अवर निराफल कामा, उन्होंने कहने का भाव यह है कि जितने भी कम मन की अशांति पैदा करते हैं वह किसी कम के नहीं, भाव यह लैण वाला है। जपो तो एको नाम अवर निराफल काम, हुण की इसका अर्थ इंसान कम धंधा ना करे, वो तो अवर कम हो गया ना, की इसका अर्थ के बाल बच्चों की पालना पोसना ना करे, की इसका अर्थ के अपने जीवन के बाकी फर्ज जड़े हैं उन्होंने छड़ दे, ये समझ के ये सुन के कि गुरु जी ने कहा है बाकी तो सारे कम निष्फल है। ऐसी अप्रोच, ऐसा एटीट्यूड गुरु जी की बाणी का नहीं है। गुरु जी कहते हैं इस चीज नूं डिस्टिंग्विश करने की कोशिश करो, इस चीज नूं अच्छी तरह नखेड़ के स्पष्ट करके लभण की कोशिश करो, पिन पॉइंट करने की कोशिश करो, आइडेंटिफाई करने की कोशिश करो कि केड़े कम्मां दे विच्चों मन दा सुख, मन दी शांति, मन दी खुशी प्राप्त हुंदी है, अते केड़े कम्मां दे नाल मन दी कल्पना वधदी है, मन दी अशांति वधदी है, मन दी घबराहट वधदी है, तो वो केड़े कम हन जिहड़े कम्मां नाल मन की घबराहट वधदी है। धंधा माड़ा नहीं, रोजी रोटी माड़ी नहीं, पर लालच माड़ा है, लालच माड़ा। गुरु जी कहते हैं वो कम निराफल हैं, अर्थ भाव गहराई नाल देखा जाए तो यह लेना है कि वह सारे कम निष्फल हैं जिन्हां दे नाल आत्मक सुख नहीं वधदा। लालच छोड़ो अंधियो लालच दुख भारी, लालच छड़ दो, तृष्णा छड़ दो, फिर किवें रहो। इस
ਬੁੱਧੀ ਦੇ ਵਿੱਚ, ਇਸ ਮਤ ਦੇ ਵਿੱਚ, ਇਸ ਸੋਚੀ ਦੇ ਵਿੱਚ ਰਹੋ ਕਿ ਗੁਰੂ ਜੀ ਸਾਨੂੰ ਇਹ ਸਿੱਖਿਆ ਦਿੰਦੇ ਹਨ ਕਿ ਕਤਈ ਵੀ ਇਹ ਭੁੱਲ ਨਾ ਕਰਨੀ ਕਿਹੜੀ ਕਿ ਸ਼ਾਇਦ ਪਦਾਰਥਾਂ ਚੋਂ ਸੁੱਖ ਨਿਕਲ ਆਏਗਾ। ਪਦਾਰਥਾਂ ਦੇ ਵਿੱਚੋਂ ਸੁੱਖ ਨਿਕਲ ਆਏਗਾ, ਪਰ ਪਦਾਰਥ ਚਾਹੀਦੇ ਵੀ ਹਨ। ਕੀ ਇਸ ਦਾ ਅਰਥ ਕਿ ਇਨਸਾਨ ਪਦਾਰਥ ਛੋੜਦਾ ਕਿਉਂਕਿ ਉਹਨਾਂ ਚ ਸੁੱਖ ਨਹੀਂ ਨਿਕਲਣਾ? ਪਦਾਰਥਾਂ ਦੇ ਵਿੱਚੋਂ ਗੁਰੂ ਜੀ ਕਹਿੰਦੇ ਨੇ ਸੁੱਖ ਨਹੀਂ ਨਿਕਲਣਾ, ਪਰ ਪਦਾਰਥ ਜ਼ਿੰਦਗੀ ਲਈ ਬਿਲਕੁਲ ਜ਼ਰੂਰੀ ਵੀ ਹਨ। ਤਾਂ ਫਿਰ ਲਾਈਨ ਕਿੱਥੇ ਡਰਾਅ ਕਰਨੀ ਹੈ? ਲਾਈਨ ਕਿੱਥੇ ਡਰਾਅ ਕਰਨੀ? ਮਨ ਦੀਆਂ ਜਿਹੜੀਆਂ ਉਡਾਰੀਆਂ ਹਨ ਉਹ ਅਲੱਗ ਹਨ, ਸੁਪਨੇ ਅਲੱਗ ਹਨ। ਡ੍ਰੀਮ ਵਰਲਡਸ ਦੇ ਵਿੱਚ ਰਹਿਣਾ, ਸੁਪਨਿਆਂ ਦੀ ਦੁਨੀਆ ਦੇ ਵਿੱਚ ਰਹਿਣਾ, ਉਹ ਅਲੱਗ ਚੀਜ਼ ਹੈ। ਆਪਣੀਆਂ ਬੇਸਿਕ ਨੀਡਸ ਪੂਰੀਆਂ ਕਰਨ ਲਈ ਤੇ ਭਗਤ ਧੰਨਾ ਜੀ ਨੇ ਇੱਥੋਂ ਤੱਕ ਵੀ ਆਖਿਆ ਕਿ ਦਾਲ ਸੀਧਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਨਿਤ ਜੀਓ। ਇਹ ਤਾਂ ਨੀਡਸ ਹਨ, ਸਰੀਰਕ ਦੀਆਂ ਲੋੜਾਂ ਹਨ, ਨੀਡਸ ਹਨ। ਜੇ ਉਹ ਪੂਰੀਆਂ ਹੋ ਰਹੀਆਂ ਹਨ ਤਾਂ ਫਿਰ ਪ੍ਰਸੰਨ ਰਹੋ। ਜੇ ਉਹ ਪੂਰੀਆਂ ਹੋ ਰਹੀਆਂ ਹਨ ਤਾਂ ਫਿਰ ਵੱਡੇ ਬਣਨ ਦੀ ਚਿੰਤਾ ਮਤ ਕਰੋ। ਭਾਵ ਉਹਨਾਂ ਦੇ ਕਹਿਣ ਦਾ ਇਹ ਹੈ ਕਿ ਦੂਸਰਿਆਂ ਦੀ ਰੀਸ ਕਰਕੇ ਹਾਲੇ ਆਪਣੀ ਮੰਜ਼ਿਲ ਤੇ ਪਹੁੰਚੇ ਨਹੀਂ, ਹਾਲੇ ਕਿਤੇ ਪਹੁੰਚਣਾ ਹੈ। ਗੁਰੂ ਜੀ ਕਹਿੰਦੇ ਕੋਈ ਕਿਤੇ ਨਹੀਂ ਪਹੁੰਚੇ, ਕੋਈ ਕਿਤੇ ਨਹੀਂ ਪਹੁੰਚਿਆ, ਜਿੱਥੇ ਹੋ ਉੱਥੇ ਹੀ ਪਹੁੰਚੇ ਹੋਏ ਹੋ। ਸਿਰਫ ਮਨ ਦੇ ਸਮਝਾਉਣ ਦੀ, ਮਨ ਦੇ ਰੋਸ਼ਨੀ 'ਚ ਲਿਆਉਣ ਦੀ, ਟਿਕਾਹ ਦੇ ਵਿੱਚ ਲਿਆਉਣ ਦੀ ਜ਼ਰੂਰਤ ਹੈ। ਬਾਕੀ ਗੁਰੂ ਜੀ ਆਖਦੇ ਹਨ ਇਹ ਜਿਹੜੀ ਜ਼ਿੰਦਗੀ ਦੀ ਵਿਧੀ ਹੈ, ਇਹ ਜਿਹੜੀ ਜ਼ਿੰਦਗੀ ਦੀ ਦੌੜ ਹੈ ਕਿ ਹਾਲੇ ਕਿਤੇ ਪਹੁੰਚਣਾ ਹੈ, ਗੁਰੂ ਜੀ ਕਹਿੰਦੇ ਉਸ ਦੇ ਵਿੱਚੋਂ ਸੁੱਖ ਨਹੀਂ ਨਿਕਲਣਾ। ਉਹ ਸਾਰੇ ਹੀ ਕੰਮ ਨਿਸ਼ਫਲ ਹਨ ਜਿਹੜੇ ਰੁਚੀ ਨੂੰ, ਸੁਰਤੀ ਨੂੰ, ਖਿਆਲ ਨੂੰ ਭਟਕਣ ਦੇ ਵਿੱਚ ਪਾ ਦੇਣ, ਅਸ਼ਾਂਤੀ ਦੇ ਵਿੱਚ ਪਾ ਦੇਣ, ਬੇਚੈਨੀ ਦੇ ਵਿੱਚ ਪਾ ਦੇਣ। ਗੁਰੂ ਜੀ ਕਹਿੰਦੇ ਨੇ ਉਹਨਾਂ ਕੰਮਾਂ ਤੋਂ ਰਿਫਰੇਨ ਕਰਨ ਦੀ ਕੋਸ਼ਿਸ਼ ਕਰੋ, ਉਹਨਾਂ ਕੰਮਾਂ ਨੂੰ ਛੱਡਣ ਦੀ ਕੋਸ਼ਿਸ਼ ਕਰੋ। ਤੇ ਕੋਸ਼ਿਸ਼ ਫਿਰ ਕੀ ਕਰੋ? ਜਪੋ ਤਾਂ ਏਕੋ ਨਾਮ, ਇੱਕੋ ਵਾਹਿਗੁਰੂ ਦਾ ਨਾਮ ਜਪੋ। ਇਸ ਉੱਤੇ ਥੋੜ੍ਹਾ ਜਿਹਾ ਹੋਰ ਅਰਜ਼ ਕਰਨਾ ਹੈ। ਪਿਆਰ ਨਾਲ ਇੱਕ ਦਫ਼ਾ ਇਸ ਪੰਕਤੀ ਨੂੰ ਸਾਰੇ ਗਾਓ। ਜਪੋ ਤਾਂ ਏਕੋ ਨਾਮ, ਜਪੋ ਤਾਂ ਏਕੋ ਨਾਮ, ਜਪੋ ਤਾਂ ਏਕੋ ਨਾਮ, ਏਕੋ ਨਾਮ, ਏਕੋ ਨਾਮ, ਏਕੋ ਨਾਮ, ਏਕੋ ਨਾਮ, ਏਕੋ ਨਾਮ, ਏਕੋ ਨਾਮ। ਜਪੋ ਤਾਂ ਇੱਕੋ ਨਾਮ, ਜਪੋ ਤਾਂ ਇੱਕੋ ਨਾਮ, ਜਪੋ ਨਾਮ ਕਿਸ ਚੀਜ਼ ਨੂੰ ਆਖਿਆ ਹੈ? ਜਦੋਂ ਗੁਰੂ ਜੀ ਬਸ ਇਤਨਾ ਨੁਕਤਾ ਅਗਰ ਅੱਛੀ ਤਰ੍ਹਾਂ ਸਮਝ ਲਵਾਂਗੇ, ਇਸ ਨੂੰ ਗ੍ਰੈਸਪ ਕਰ ਲਵਾਂਗੇ, ਤਾਂ ਜੀਵਨ ਜੋ ਹੈ ਉਹ ਅਸ਼ਾਂਤੀ ਤੋਂ, ਚਿੰਤਾ ਤੋਂ, ਘਬਰਾਹਟ ਤੋਂ, ਫਿਕਰਾਂ ਤੋਂ, ਬੋਝਾਂ ਤੋਂ, ਗਮਾਂ ਤੋਂ, ਜਿਸ ਦੇ ਵਿੱਚ ਕਿ ਅਸੀਂ ਸਾਰੇ ਹੀ ਹਾਂ। ਗੁਰੂ ਜੀ ਨੇ ਆਖਿਆ ਨਾਨਕ ਦੁਖੀਆ ਸਭ ਸੰਸਾਰ, ਇਸ 'ਚ ਕੋਈ ਸ਼ੱਕ ਨਹੀਂ। ਸਾਰਾ ਜਗਤ ਹੀ ਕਹਿੰਦੇ ਦੁਖੀ, ਇਲਾਜ ਕੀ ਹੈ? ਕਹਿੰਦੇ ਜਪੋ ਤਾਂ ਏਕੋ ਨਾਮਾ। ਪਰ ਇਹ ਗੱਲ ਬਹੁਤ ਹੀ ਗਹਿਰੀ ਹੈ। ਕਹਿਣ ਦਾ ਕੀ ਉਹਨਾਂ ਦਾ ਭਾਵ ਹੈ? ਜਦੋਂ ਜ਼ਿੰਦਗੀ 'ਚ ਦੁੱਖ, ਦਰਦ, ਘਬਰਾਹਟ, ਫਿਕਰ, ਚਿੰਤਾ, ਸਹਿਸਾ, ਸਹਿਮ, ਅਨਸਰਟਨਟੀ, ਇਹ ਕਦੋਂ ਆਉਂਦੀਆਂ ਹਨ? ਇਹ ਉਦੋਂ ਆਉਂਦੀਆਂ ਹਨ ਜਦੋਂ ਇਹ ਅੰਦਰੋਂ ਕਮਜ਼ੋਰ ਹੋਇਆ ਹੋਇਆ ਹੁੰਦਾ ਹੈ, ਜਦੋਂ ਮਨ ਦੀ ਅਵਸਥਾ ਜਿਹੜੀ ਹੈ ਨਾ ਉਹ ਅੰਦਰੋਂ ਕਮਜ਼ੋਰ ਹੁੰਦੀ ਜਾਂਦੀ ਹੈ, ਨਿਰਬਲ ਹੁੰਦੀ ਜਾਂਦੀ ਹੈ। ਇਨਸਾਨ ਨੂੰ ਦੁੱਖ ਉਦੋਂ ਹੀ ਜ਼ਿਆਦਾ ਮਹਿਸੂਸ ਹੁੰਦਾ ਹੈ ਜਦੋਂ ਇਹ ਅੰਦਰੋਂ ਕਮਜ਼ੋਰ ਹੋਵੇ, ਨਿਰਬਲ ਹੋਵੇ। ਇਹ ਕਮਜ਼ੋਰ ਕਦੋਂ ਹੁੰਦਾ ਹੈ? ਕਮਜ਼ੋਰ ਉਦੋਂ ਹੁੰਦਾ ਹੈ ਕਿ ਇੱਕ ਮਹਾਨ ਸ਼ਕਤੀ ਜਦੋਂ ਉਸ ਦੇ ਨਾਲੋਂ ਟੁੱਟਦਾ ਹੈ ਤੇ ਸ਼ਕਤੀ ਇਹਦੇ ਅੰਦਰ ਘਟਣੀ ਸ਼ੁਰੂ ਹੋ ਜਾਂਦੀ ਹੈ। ਸ਼ਕਤੀ ਇਸ ਦੇ ਅੰਦਰ ਘਟਣੀ ਸ਼ੁਰੂ ਹੁੰਦੀ ਹੈ, ਇਹ ਕਮਜ਼ੋਰ ਹੋ ਜਾਂਦਾ ਹੈ। ਔਰ ਜਦੋਂ ਕਮਜ਼ੋਰ ਹੋ ਜਾਂਦਾ ਹੈ ਤੇ ਹਰ ਚੀਜ਼ ਇਸ ਨੂੰ ਆ ਕੇ ਢਾ ਸਕਦੀ ਹੈ। ਬਲੀ ਮਨ ਦੇ ਅੰਦਰ, ਤਾਕਤਵਰ ਮਨ ਦੇ ਅੰਦਰ, ਜਿਹੜਾ ਮਨ ਸੱਤਿਆ ਵਾਲਾ ਹੈ, ਜਿਸ ਮਨ 'ਚ ਸ਼ਕਤੀ ਹੈ, ਤਾਕਤ ਹੈ, ਉਸਦੇ ਉੱਤੇ ਕੋਈ ਚੀਜ਼ ਅਗਰ ਅਟੈਕ ਕਰੇ ਵੀ ਤਾਂ ਵੀ, ਕਿਉਂਕਿ ਅੰਦਰ ਸੱਤਿਆ ਹੈ, ਅੰਦਰ ਸ਼ਕਤੀ ਹੈ, ਅੰਦਰ ਬਲ ਹੈ, ਤੇ ਉਹ ਆਪਣਾ ਅਸਰ ਨਹੀਂ ਕਰ ਸਕੀ। ਸਾਡੇ ਸੰਸਾਰੀ ਜੀਵਾਂ ਦੀ ਹਾਲਤ ਇਹ ਹੈ ਕਿ ਸਾਡੇ ਅੰਦਰ ਬਹੁਤ ਹੀ ਕਮਜ਼ੋਰ ਹੈ। ਜੀਵਨ ਦਾ ਸਭ ਤੋਂ ਵੱਡਾ ਮਿਸ਼ਨ, ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਇਨਸਾਨ ਦਾ ਅੰਦਰ ਜਿਹੜਾ ਹੈ ਉਹ ਇਦਾਂ ਦਾ ਬਣ ਜਾਏ ਕਿ ਕਿਸੇ ਵੀ ਹਾਲਾਤ ਦੇ ਵਿੱਚ ਉਹ ਡਾਵਾਂ ਡੋਲ ਨਾ ਹੋਵੇ। ਗੱਲ ਅਸੀਂ ਨਾਮ ਦੀ ਕਰਨੀ, ਨੋ ਮੈਟਰ ਵਟ ਸਿਚੁਏਸ਼ਨ ਇਸ, ਸਰਕਮਸਟਾਂਸਿਸ ਕੀ ਹਨ, ਪਰ ਇਸ ਦਾ ਅੰਦਰ ਜਿਹੜਾ ਹੈ ਉਹ ਡਾਵਾਂ ਡੋਲ ਨਾ ਹੋਵੇ। ਜਿਨ੍ਹਾਂ ਨੂੰ ਅਸੀਂ ਪੂਜਦੇ ਹਾਂ, ਜਿਨ੍ਹਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ, ਉਹਨਾਂ ਦੀਆਂ ਜੀਵਨੀਆਂ 'ਚ ਔਰ ਸਾਡੀਆਂ ਜੀਵਨੀਆਂ 'ਚ ਫਰਕ ਹੀ ਫਰਕ ਇਹੀ ਹੈ ਕਿ ਉਹਨਾਂ ਦੇ ਜੀਵਨ ਇਸ ਤਰ੍ਹਾਂ ਦੇ ਸਨ ਕਿ ਕੋਈ ਵੀ ਝੱਖੜ ਆ ਜਾਏ, ਕੋਈ ਵੀ ਤੂਫਾਨ ਆ ਜਾਏ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਕਿਉਂਕਿ ਗੁਰਪੁਰਬ ਨੂੰ ਸਮਰਪਣ ਇਹਨਾਂ ਦਿਨਾਂ 'ਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ, ਮਨਾਇਆ ਗਿਆ ਹੈ। ਇੱਕ ਬੀਆਬਾਨ ਦੇ ਵਿੱਚ ਬੈਠੇ, ਉਜਾੜ ਹੈ, ਜੰਗਲ ਹੈ, ਗੁਰੂ ਬਾਬਾ ਜੀ ਆਪਣੀ ਸਮਾਧੀ 'ਚ ਬੈਠੇ ਹਨ, ਮਰਦਾਨਾ ਪਾਸ ਬੈਠਾ ਹੈ। ਤਾਂ ਮਰਦਾਨਾ ਕੀ ਦੇਖਦਾ ਹੈ ਕਿ ਇਤਨੀ ਕਾਲੀ ਬੋਲੀ ਅੰਧੇਰੀ ਆਉਂਦੀ ਹੈ, ਇਤਨੀ ਜ਼ਬਰਦਸਤ ਅੰਧੇਰੀ ਆਉਂਦੀ ਹੈ ਕਿ ਬੜੇ ਬੜੇ ਦਰਖਤਾਂ ਨੂੰ ਜੜ੍ਹਾਂ ਤੋਂ ਉਖਾੜ ਕੇ ਉਡਾਈ ਲਿਜਾਂਦੀ। ਪੂਜਨੀਕ ਸੰਤ ਮਹਾਰਾਜ ਜੀ ਇਹ ਸਾਖੀ ਸੁਣਾਇਆ ਕਰਦੇ ਸਨ, ਰਾੜੇ ਵਾਲੇ ਸੰਤ ਮਹਾਰਾਜ, ਬਾਬਾ ਈਸ਼ਰ ਸਿੰਘ ਜੀ ਮਹਾਰਾਜ। ਇਤਨੀ ਕਾਲੀ ਬੋਲੀ ਭਿਆਨਕ ਆਂਧੀ ਤੂਫਾਨ ਆ ਰਿਹਾ ਹੈ ਕਿ ਸਭ ਚੀਜ਼ਾਂ ਨੂੰ ਉਡਾ ਕੇ ਲਿਜਾਈ ਜਾ ਰਿਹਾ, ਬੜੇ ਬੜੇ ਦਰਖਤ ਜੜ੍ਹਾਂ ਤੋਂ ਉਖੜੀ ਜਾ ਰਹੇ ਹਨ। ਮਰਦਾਨਾ ਘਬਰਾ ਗਿਆ ਕਿ ਜਿੱਥੇ ਇਤਨੇ ਬੜੇ ਬੜੇ ਦਰਖਤ ਉਹ ਨਹੀਂ ਟਿਕ ਰਹੇ ਤੇ ਇਨਸਾਨ ਕੀ ਕਰੂਗਾ, ਇਹ ਬੱਚੇ ਨੂੰ ਬਾਹਰ ਲੈਣ। ਘਬਰਾਇਆ ਮਰਦਾਨਾ ਕਹਿਣ ਲੱਗਾ, ਮਹਾਰਾਜ ਇਸ ਤੂਫਾਨ ਦੇ ਸਾਹਮਣੇ ਇਹ ਤੇ ਉਡਾ ਕੇ ਲੈ ਜਾਏਗਾ। ਗੁਰੂ ਜੀ ਕਹਿੰਦੇ, ਮਰਦਾਨਿਆ ਤੂੰ ਸ਼ਕਤੀਹੀਣਾ ਹੋ ਰਿਹਾ ਹੈ। ਸ਼ਕਤੀਹੀਣਾ ਕਿਵੇਂ ਹੋ ਰਿਹਾ ਹੈ ਕਿ ਸ਼ਕਤੀ ਦਾ ਜਿਹੜਾ ਸੋਮਾ ਹੈ ਉਸ ਨਾਲੋਂ ਤੇਰੀ ਸੁਰਤੀ ਜਿਹੜੀ ਹੈ ਉਹ ਦੂਰ ਹੋ ਰਹੀ ਹੈ, ਉਹ ਪਰੇ ਹੋ ਰਹੀ ਹੈ। ਇਸ ਕਰਕੇ ਤੈਨੂੰ ਭੈ ਆ ਰਿਹਾ ਹੈ, ਪਰ ਜੇ ਸੁਰਤੀ ਨਾ ਟੁੱਟਣ ਦੇਵੇਂ ਮਰਦਾਨਿਆ, ਸੁਰਤੀ ਨਾ ਟੁੱਟਣ ਦੇਵੇਂ ਤੇ ਭੈ ਸੁਰਤੀ ਨਹੀਂ ਖਾਣਾ ਹੈ। ਤੇ ਜੇ ਸੁਰਤੀ ਦੇ ਵਿੱਚ ਸ਼ਕਤੀਆਂ ਦੀ ਸ਼ਕਤੀ ਉਹ ਵਸੀ ਹੋਈ ਹੈ ਤੇ ਉਸ ਤੋਂ ਵੱਡੀ ਸ਼ਕਤੀ ਤਾਂ ਨਹੀਂ ਨਾ ਕੋਈ ਹੈ। ਠੀਕ ਹੈ, ਆਂਧੀ ਚ ਤੂਫਾਨ ਚ ਬਹੁਤ ਬਲ ਹੈ, ਲੇਕਿਨ ਇਸ ਤੋਂ ਵੀ ਬਲੀ ਮਹਾਂਬਲੀ ਜਿਹੜਾ ਹੈ ਉਹਦੇ ਨਾਲੋਂ ਤਾਂ ਬਲੀ ਨਹੀਂ ਨਾ। ਇਹ ਤਾਂ ਉਸ ਰਚਣਹਾਰ ਦੀ ਕੁਦਰਤ ਹੈ। ਕੁਦਰਤ ਜਿਹੜੀ ਹੈ ਉਹ ਰਚਣਹਾਰ ਨਾਲੋਂ ਜ਼ਿਆਦਾ ਬਲੀ ਨਹੀਂ ਹੈ। ਠੀਕ ਹੈ, ਬਹੁਤ ਬਲੀ ਹੈ, ਲੇਕਿਨ ਜਿਸਨੇ ਇਸ ਨੂੰ ਬਣਾਇਆ ਹੈ ਇਹ ਉਹਦੇ ਨਾਲੋਂ ਜ਼ਿਆਦਾ ਬਲੀ ਨਹੀਂ। ਮਰਦਾਨਿਆਂ ਤੂੰ ਸੁਰਤੀ ਉਹਦੇ ਨਾਲੋਂ ਤੋੜ ਰਿਹਾ ਹੈ, ਉਹਦੇ ਨਾਲੋਂ ਤੇਰੀ ਸੁਰਤੀ ਅਲੱਗ ਹੋ ਰਹੀ ਹੈ। ਜਿਸ ਦੇ ਭੈ ਦੇ ਵਿੱਚ ਇਹ ਤੂਫਾਨ ਆ ਰਿਹਾ ਹੈ, ਜਿਸ ਦੇ ਭੈ ਦੇ ਵਿੱਚ ਇਹ ਆਂਧੀ ਆ ਰਹੀ ਹੈ, ਜਿਸ ਦੀ ਰਜ਼ਾ ਦੇ ਵਿੱਚ ਹੈ, ਜਿਸ ਦੀ ਮੌਜ ਦੇ ਵਿੱਚ ਹੈ, ਇਹ ਉਸਨੂੰ ਨਹੀਂ ਕੁਛ ਕਰ ਸਕਦੀ। ਤੇ ਜੇ ਤੂੰ ਉਹਦੇ ਨਾਲ ਲੱਗਿਆ ਰਹੇ, ਸੁਰਤੀ ਉਹਦੇ ਨਾਲੋਂ ਨਾ ਤੋੜੇ, ਤਾਂ ਫਿਰ ਤੈਨੂੰ ਭੈ ਨਹੀਂ ਆ ਸਕਦਾ। ਇਸ ਕਰਕੇ ਆਪਣੀ ਸੁਰਤੀ ਕਾਇਮ ਰੱਖਣ ਦੀ ਕੋਸ਼ਿਸ਼ ਕਰ। ਕਿਤਨਾ ਵੱਡਾ ਉਪਦੇਸ਼ ਹੈ ਗੁਰੂ ਬਾਬਾ ਜੀ ਦਾ। ਮਰਦਾਨਾ ਟਿਕ ਗਿਆ, ਉਹ ਅੰਧੇਰੀ ਵੀ ਥੰਮ ਗਈ। ਥੋੜ੍ਹੀ ਦੇਰ ਤੋਂ ਬਾਅਦ ਕੀ ਦੇਖਦਾ ਹੈ, ਬਹੁਤ ਵੱਡੇ ਵੱਡੇ ਮਣਾਂ ਦੇ ਹਿਸਾਬ ਦੇ ਨਾਲ ਭਾਰ ਵਾਲੇ ਗੜੇ ਡਿੱਗਣੇ ਪੈਣੇ, ਗੜੇ ਡਿੱਗਣੇ ਸ਼ੁਰੂ ਹੋ ਗਏ। ਸੁਰਤੀ ਫਿਰ ਨਿਰਬਲ ਹੋ ਗਈ, ਸੁਰਤੀ ਫਿਰ ਕਮਜ਼ੋਰ ਹੋ ਗਈ। ਇਸ ਦਾ ਅਰਥ ਕੀ ਹੈ? ਸੰਸਾਰਕ ਜੀਵਨ ਦੇ ਵਿੱਚ ਕਦੇ ਕੋਈ ਆਉਂਦੀ ਆਂਧੀ ਆਉਂਦੀ ਹੈ, ਕਦੇ ਕੋਈ ਤੂਫਾਨ ਆਉਂਦਾ ਹੈ, ਕਦੇ ਕੋਈ ਗੜੇ ਗਿਰਦੇ ਹਨ। ਗੁਰਮੁਖਤਾ ਦਾ ਔਰ ਮਨਮੁਖਤਾ ਦਾ, ਬੇਸੁਰਤੀ ਦਾ ਔਰ ਸੁਰਤੀ ਦਾ ਘੋਲ ਹੋ ਰਿਹਾ ਹੈ। ਇਸ ਉੱਤੇ ਹਮਲੇ ਹੁੰਦੇ ਹਨ, ਸੁਰਤੀ ਫਿਰ ਘਬਰਾ ਜਾਂਦੀ ਹੈ। ਗੁਰੂ ਜੀ ਸਾਨੂੰ ਕੀ ਸਿਖਾਲਣ ਦੀ ਕੋਸ਼ਿਸ਼ ਕਰ ਰਹੇ? ਇੱਕ ਐਸਾ ਅਭਿਆਸ ਕਰਨਾ ਹੈ, ਇੱਕ ਐਸੀ ਮਿਹਨਤ ਕਰਨੀ ਹੈ ਕਿ ਜੀਵਨ ਦੇ ਵਿੱਚ ਅਤਿਅੰਤ ਆਂਧੀਆਂ ਤੂਫਾਨ ਲਹਿਰਾਂ ਛੱਲਾਂ ਉਤਰਾਓ ਚੜਾਓ ਇਹ ਆਉਂਦੇ ਹੀ ਰਹਿੰਦੇ ਹਨ, ਆਉਂਦੇ ਹੀ ਰਹਿਣੇ ਹਨ, ਇਹਨਾਂ ਨੇ ਹਟਣਾ ਨਹੀਂ ਹੈ। ਅਭਿਆਸ ਕਿਸ ਗੱਲ ਦਾ ਹੈ? ਜਿਵੇਂ ਮਰਦਾਨਾ ਪਹਿਲਾਂ ਵੀ ਘਬਰਾਇਆ, ਗੁਰੂ ਬਾਬਾ ਜੀ ਨੇ ਆਖਿਆ ਸੁਰਤੀ ਕਾਇਮ ਰੱਖ, ਸੁਰਤੀ ਸ਼ਕਤੀਆਂ ਦੀ ਸ਼ਕਤੀ ਨਾਲੋਂ ਟੁੱਟਣ ਨਾ ਦੇ, ਇਸ ਤੋਂ ਵੀ ਜ਼ਿਆਦਾ ਸ਼ਕਤੀ ਵਾਲੀ ਚੀਜ਼ ਹੈ। ਸੋ ਕਹਿਣ ਦਾ ਭਾਵ ਦੱਸਦਾ ਕੀ ਹੈ? ਜੀਵਨ ਦੇ ਵਿੱਚ ਇੱਕ ਅਸੂਲ ਬਣਾ ਲਈਏ। ਉਹ ਕਿਹੜਾ ਅਸੂਲ ਹੈ? ਕਿ ਦੁਨੀਆਂ ਦੀਆਂ ਤਮਾਮ ਸ਼ਕਤੀਆਂ ਤੋਂ ਵੱਡੀ ਇੱਕ ਸ਼ਕਤੀ ਹੈ, ਔਰ ਇਸ ਯਕੀਨ ਦੇ ਵਿੱਚ ਰਹੀਏ, ਇਸ ਵਿਸ਼ਵਾਸ ਦੇ ਵਿੱਚ ਰਹੀਏ ਕਿ ਉਸ ਤੋਂ ਵੱਡੀ ਸਮਰੱਥਾ ਕੋਈ ਨਹੀਂ, ਉਸ ਤੋਂ ਵੱਡੀ ਤਾਕਤ ਕੋਈ ਨਹੀਂ, ਉਸ ਤੋਂ ਵੱਡੀ ਹਸਤੀ ਕੋਈ ਨਹੀਂ। ਤੇ ਜਿਸਨੇ ਇਹ ਯਕੀਨ ਬਣਾ ਲਿਆ ਕਿ ਨੋ ਮੈਟਰ ਵਟ ਦਾ ਸਿਚੁਏਸ਼ਨ ਇਸ, ਰਾਖਾ ਏਕ ਹਮਾਰਾ ਸਵਾਮੀ, ਵਿਸ਼ਵਾਸ ਨੂੰ ਫਲ ਹੈ। विश्वास नु ही फल है। तो जिथे विश्वास डामाडोल, विश्वास कमजोर, विश्वास नहीं पक्के, उथे सुरती ने निक्कियां निक्कियां चीजां दे नाल थिड़क जाना है, डोल जाना है, टुट जाना है। और जदों ये टुट जाती है फिर इंसान का अंदरला जड़ा है वो डिप्रेशन चलिया जाता है, एंगजाइटी चलिया जाता है, उदासी चलिया जाता है, फिर इसनू इस दा मन ही खा जाता है। सब तो वड्डा भूत वो अपना ही अंदरला मन है, क्योंकि इन अंदरों ही फुरना उठाना है। उस फुरने ने इसनू अपने ही एक विशियस साइकल दे विच फसाई जाना है, उसने होर मल्टीप्लाई हो जाना है, होर वधी जाना है। गुरु जी कहते हैं मरदानिया तेनू पहला भी समझा के हटे हैं, पह विच पवन वह सदवाओ, पह विच चले लख दरिया। ये आंधी तूफान भी किसे दे ऐसी शक्ति है जिस दे पैच है ओदे सहारे नालों दूर ना हो, ओदे आसरे तो दूर ना हो, उस नालों सुरती ना तोड़, फिर ये तेनू कुछ नहीं कहेगी। दूसरी दफा बड़े बड़े गड़े डिगने शुरू हो गए, मरदाना फिर घबरा गया। मरदाना जी नहीं घबराए, वो तो एक उस खेड दे पात्र सन, कैरेक्टर सन। मरदाना जी ने क्यों घबराना सी, पर मरदाना जी नू एक कैरेक्टर बना के, पात्र बना के, मरदाना जी जो रिप्रेजेंट करते हैं साडे कलजुगी जीवन की अवस्था, वो एक नाटक है जिस दे विच साड़ी अवस्था नू मरदाना जी ने खेड के दिखाया। गुरु जी ने उन्हां तो खिड़ाया, साड़ा ए हाल है। गुरु जी कहिंदे मरदाना तैनू पहला क्या है, अपनी सुरती नू शक्तियां दी जिहड़ी शक्ति है जे उहदे नालों ना टुटण दवें ते हर बला जिहड़ी टल सकदी है, ए बला भी जिहड़ी आई है ए भी टल सकदी है। साड़ी जिंदगी च अत्यंत बलावां आ सकदियां ने, पर कोई ऐसी बला नहीं जड़ी टल ना सके। और किते आसरा लैन ना जाओ, जादू टूने वालियां पास ना जाओ, मंत्रां जंत्रां वालियां पास ना जाओ, धागे तवीतां वालियां दे पास ना जाओ, आ भूत प्रेत कढ़न वालियां दे पास ना जाओ, सुखना ना सुखो, इन्हां च कुछ नहीं पिया। हर बला टल सकती है, गुरु जी का वचन है, तिसकी गई बलाए, कहते सब बलावां चले जाती हैं। शरीरक दुख भी खत्म हो जाते हैं, मानसिक दुख भी खत्म हो जाते हैं, भयानक तो भयानक बीमारियां भी जड़ियां हैं वो आउंदियां हैं लेकिन खत्म हो जाती हैं। गुरु जी ने कहा नहीं, उन्होंने दावा है, उन्होंने गारंटी है, पर जे सानू समझ ही ना हो, असी उसनों अभ्यास लियाया ही ना हो, ते फिर वो काम किवें करे। उन्हां दी साइंस ये कहती है, कर इशनान सिमर प्रभ अपना, मन तन पै अरोगा। क्या जाने क्या हुण ये वचन झूठा नहीं हो सकता। दुनिया के सारे डॉक्टर अगर इनकार कर देन तां भी उस व्यक्ति का बचाव है जिसका यह विश्वास पक्का है। जिस दे विश्वास दे विच कमी आ गई उसनू बला नहीं छोड़ेगी। गुरु जी का वचन है, कर इशनान सिमर प्रभ अपना, मन तन पै अरोगा, कोट बिघन लाथे प्रभ सरणा, प्रगटे भले संजो। करोड़ा बिघन कहिंदे वो तेरे अपने कर्मां दे हन, पिछले कर्मां दे हन, पिछले जन्मां दे हन। कहिंदे उन्हां करोड़ां बिघना ने जिस तरह एक अग की चिणगारी लखां मन लक्कड़ नूं साड़ सकती है, एक अग की चिणगारी लखां मन लक्कड़ नूं साड़न दे लई, बालन दे लई लखां मन अग नहीं लियाई दी। अग किन्नी कि लियाई दी है, एक कोई चिणगारी काफी है। कई कई थां तुसीं देखदे हां ਜੰਗਲਾਤਾਂ ਨੂੰ ਅੱਗਾਂ ਲੱਗ ਜਾਂਦੀਆਂ ਹਨ। ਕਿਸੇ ਇੱਕ ਇਨਸਾਨ ਦੀ ਨਾਦਾਨੀ ਮੂਰਖਤਾ ਦੇ ਕਾਰਨ ਕਿਤੇ ਇੱਕ ਸਪਾਰਕ ਕਿਤੇ ਅੱਗ ਦਾ ਸਿੱਟਦਾ, ਕੋਈ ਐਸੀ ਚੀਜ਼ ਸਿੱਟਦੀ, ਉਹਦੇ ਨਾਲ ਜੰਗਲਾਂ ਦੇ ਜੰਗਲ ਸੜ ਜਾਂਦੇ। ਜਿਵੇਂ ਲੱਖਾਂ ਮਣ ਲੱਕੜੀਆਂ ਨੂੰ ਸਾੜਨ ਦੇ ਲਈ ਸਿਰਫ ਇੱਕ ਅੱਗ ਦੀ ਚਿਣਗਾਰੀ ਚਾਹੀਦੀ ਹੈ, ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਹਨ ਕਰੋੜਾਂ ਵਿਘਨ ਜਿਹੜੇ ਤੇਰੀ ਜ਼ਿੰਦਗੀ 'ਚ ਆ ਰਹੇ ਹਨ, ਹੋਰ ਵੀ ਆਉਣ ਵਾਲੇ ਹਨ, ਕਹਿੰਦੇ ਉਹ ਸਾਰੇ ਹੀ ਟਲ ਜਾਣਗੇ। ਕੋਟ ਵਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗ। ਆਹ ਬਹੁਤ ਪਿਆਰਾ ਬਚਨ ਆਖਿਆ ਮਹਾਰਾਜ, ਇਹਦਾ ਭਾਵੇ ਹੈ ਪ੍ਰਗਟੇ ਭਲੇ ਸੰਜੋਗਾ। ਕਹਿੰਦੇ ਦਿਨੋਂ ਦਿਨ ਕਹਿੰਦੇ ਤੇਰੀ ਕਿਸਮਤ ਹੀ ਬਦਲਦੀ ਜਾਏਗੀ। ਭਲੇ ਸੰਜੋਗ ਦਾ ਅਰਥ ਹੈ ਕਿ ਭਲੇ ਦਿਨ, ਭਲੇ ਸਬੱਬ, ਭਲੀਆਂ ਵਿਧੀਆਂ, ਭਲੇ ਦਿਨ ਕਹਿੰਦੇ ਇਹ ਤਬਦੀਲ ਹੋਈ ਜਾਣਗੇ ਦਿਨੋਂ ਦਿਨ। ਕਹਿੰਦੇ ਸੰਜੋਗ ਭਾਵ ਕਿਸਮਤ ਜਿਹੜੀ ਹੈ, ਕਹਿੰਦੇ ਉਹ ਦਿਨੋਂ ਦਿਨ ਬਦਲਦੀ ਜਾਏਗੀ ਔਰ ਭਲੀ ਹੁੰਦੀ ਜਾਏਗੀ, ਦਿਨੋਂ ਦਿਨ ਸੁੱਖ ਵੱਧਦਾ ਜਾਏਗਾ। ਇਹ ਦਾਸ ਦਾ ਆਪਣਾ ਕੀਤਾ ਹੋਇਆ ਐਕਸਪੀਰੀਅੰਸ ਹੈ, ਐਵੇਂ ਨਹੀਂ ਸੁਣਾ ਰਹੇ। ਦਿਨੋਂ ਦਿਨ ਜੀਵਨ ਦੇ ਵਿੱਚ ਸੁੱਖ ਵੱਧਦਾ ਹੈ, ਦੁੱਖ ਹੁੰਦਾ ਹੈ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ। ਲੇਕਿਨ ਜੋ ਇਸ ਉਪਦੇਸ਼ ਨੂੰ ਕਮਾਉਂਦਾ ਹੈ ਨਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ। ਗੁਰੂ ਜੀ ਕਹਿੰਦੇ ਪਹਿਲਾ ਫਲ ਤਾਂ ਇਹ ਹੈ ਕਿ ਉਹਦਾ ਮਨ ਵੀ ਔਰ ਉਹਦਾ ਤਨ ਵੀ ਦੋਨੇ ਹੀ ਤੰਦਰੁਸਤ ਹੋਣੇ ਸ਼ੁਰੂ ਹੋ ਜਾਣ। ਤਨ ਦੇ ਰੋਗ ਵੀ ਬਹੁਤ ਦੁਖੀ ਕਰਦੇ ਹਨ ਔਰ ਮਨ ਦੇ ਰੋਗ ਵੀ ਬਹੁਤ ਦੁਖੀ ਕਰਦੇ ਹਨ। ਸਗੋਂ ਮਨ ਦੇ ਰੋਗ ਤਨ ਦੇ ਰੋਗਾਂ ਨਾਲੋਂ ਵੀ ਜ਼ਿਆਦਾ ਭਿਆਨਕ ਹਨ। ਗੁਰੂ ਜੀ ਕਹਿੰਦੇ ਤਨ ਦੇ ਰੋਗ ਵੀ, ਮਨ ਦੇ ਰੋਗ ਵੀ, ਇਹ ਸਾਰੇ ਹੀ ਦੂਰ ਹੋ ਜਾਣਗੇ। ਕੋਟ ਵਿਘਨ ਲਾਥੇ ਪ੍ਰਭ ਸ਼ਰਣਾ ਪ੍ਰਗਟੇ ਭਲੇ ਸੰਜੋਗਾ। ਕਹਿੰਦੇ ਭਲੇ ਸੰਜੋਗ ਤੇਰੀ ਜ਼ਿੰਦਗੀ ਦੇ ਵਿੱਚ ਪ੍ਰਗਟ ਹੋਣੇ ਸ਼ੁਰੂ ਹੋ ਜਾਣਗੇ, ਪੈਦਾ ਹੋਣੇ ਸ਼ੁਰੂ ਹੋ ਜਾਣਗੇ। ਕਿਸ ਚੀਜ਼ ਦੇ ਨਾਲ ਸਿਮਰ ਪ੍ਰਭ ਤੋ ਜਪੋ ਤਾਂ ਏਕੋ ਨਾਮਾਂ ਦਾ ਫਿਰ ਭਾਵ ਕੀ ਹੋਇਆ? ਜਪੋ ਤਾਂ ਏਕੋ ਨਾਮਾਂ ਦਾ ਭਾਵ ਹੈ ਉਹ ਸ਼ਕਤੀ ਜਿਸ ਦੇ ਲਈ ਆਖਿਆ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਧਰ ਮਾਂ ਹੈ, ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ, ਭੌਜਲ ਬਿਖਮ ਅਸ਼ਕਾ ਗੁਰਸ਼ਬਦੀ ਪਾਰ ਪਾਏ, ਇਨਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਕਲਯੁਗ ਦੇ ਵਿੱਚ ਸਭ ਤੋਂ ਵੱਡਾ ਪੁੰਨ ਕਰਮ ਜਿਹੜਾ ਹੈ ਕਿਹੜਾ ਹੈ? ਸਿਮਰ ਪ੍ਰਭ ਆਪਣਾ। ਹੁਣ ਪ੍ਰਭੂ ਨੂੰ ਸਿਮਰਨ ਦੇ ਵਾਸਤੇ, ਕਿ ਉਹਦਾ ਖਿਆਲ ਆਏ, ਉਹਦਾ ਧਿਆਨ ਆਏ, ਉਹਦੀ ਪ੍ਰਤੀਤੀ ਵਧੇ, ਮਨ ਦੇ ਵਿੱਚ ਉਹਦੇ ਸੰਸਕਾਰ ਵਧਣ, ਉਹਦੇ ਵੱਲ ਨੂੰ ਜੀਵਨ ਤੁਰੇ। ਗੁਰੂ ਜੀ ਕਹਿੰਦੇ ਨੇ ਉਹਦਾ ਇਲਾਜ ਸਿਰਫ ਇੱਕੋ ਹੀ ਹੈ, ਉਦਾਂ ਨਹੀਂ ਹੋ ਸਕਣਾ। ਕਿਹੜਾ ਇਲਾਜ ਹੈ? ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠੇ, ਬਾਣੀ ਚ ਲਿਖੀ। ਕਹਿੰਦੇ ਉਹ ਜਿਹੜੇ ਉਸ ਤਰ੍ਹਾਂ ਦੀ ਅਵਸਥਾ ਵਾਲੇ ਹਨ, ਜਾਂ ਇਸ ਤਰ੍ਹਾਂ ਆਖੋ ਜਿਹੜੇ ਉਸ ਪ੍ਰਭੂ ਨੂੰ ਸਿਮਰਦੇ ਹਨ, ਜਿਨ੍ਹਾਂ ਦੀ ਅਵਸਥਾ, ਜਿਨ੍ਹਾਂ ਦਾ ਧਿਆਨ, ਜਿਨ੍ਹਾਂ ਦੀ ਸੁਰਤੀ, ਜਿਨ੍ਹਾਂ ਦਾ ਮਨ ਤਨ ਇਤਨੇ ਨਿਰਮਲ ਹੋ ਚੁੱਕੇ ਹਨ ਕਿ ਇਹ ਸੰਸਾਰੀ ਚਿੱਕੜ ਤੋਂ ਨਿਕਲ ਕੇ ਉਹਦੀ ਯਾਦ ਦੇ ਵਿੱਚ ਰਹਿਣ ਦਾ ਜਿਨ੍ਹਾਂ ਨੂੰ ਫਲ ਪ੍ਰਾਪਤ ਹੋ ਚੁੱਕਾ ਹੈ, ਕਹਿੰਦੇ ਉਹਨਾਂ ਦੇ ਦਰਸ਼ਨਾਂ ਦੇ ਨਾਲ ਕਹਿੰਦੇ ਤੇਰੇ ਅੰਦਰ ਉਸ ਦਾ ਅਸਰ ਹੋਣਾ ਹੈ, ਉਹਨਾਂ ਦੀ ਸੰਗਤ ਦੇ ਨਾਲ, ਕਿਉਂਕਿ ਉਹ ਹੈ ਰੀਅਲ ਇਗਜ਼ੈਂਪਲ। ਜਿਤਨੀ ਦੇਰ ਤੱਕ ਕਿਸੇ ਚੀਜ਼ ਦੀ ਜਿਹੜੀ ਹੈ ਰੋਲ ਮਾਡਲ ਜਾਂ ਇਗਜ਼ੈਂਪਲ ਨਾ ਮਿਲੇ, ਉਤਨੀ ਦੇਰ ਤੱਕ ਇਹ ਮਨ ਜਿਹੜਾ ਹੈ ਕਨਵਿੰਸ ਨਹੀਂ ਹੋਇਆ ਕਰਦਾ। ਗੁਰੂ ਜੀ ਕਹਿੰਦੇ ਹਨ ਕਿ ਆਵੇ ਸਾਹਿਬ ਚਿਤ ਤੇਰਿਆਂ ਭਗਤਾਂ ਡਿੱਠਿਆਂ, ਮਨ ਕੀ ਕਟੀਏ ਮੈਲ ਸਾਧ ਸੰਗ ਉੱਠਿਆਂ। ਕਹਿੰਦੇ ਉਹਨਾਂ ਆਤਮਾਵਾਂ ਦੀ, ਉਹਨਾਂ ਪੁਰਸ਼ਾਂ ਦੀ, ਉਹਨਾਂ ਗੁਰਮੁਖਾਂ ਦੀ, ਉਹਨਾਂ ਜੀਵਨੀਆਂ ਦੀ ਸੰਗਤ ਜਿਹਦਾ ਪ੍ਰਭਾਵ ਮਨ ਦੇ ਉੱਤੇ ਨਿਰਮਲ ਪਵੇ, ਸ਼ਾਂਤੀ ਵਾਲਾ ਪਵੇ, ਜਿੱਥੇ ਰੱਬ ਤੋਂ ਵਾਹਿਗੁਰੂ ਤੋਂ ਇਲਾਵਾ ਦੂਸਰੀ ਗੱਲ ਹੀ ਨਾ ਹੋਵੇ, ਕਹਿੰਦੇ ਕਿਤੇ ਉਹ ਤੈਨੂੰ ਪ੍ਰਾਪਤ ਹੋਣੀ ਸ਼ੁਰੂ ਹੋ ਜਾਏ। ਉੱਠਣੀ ਬੈਠਣੀ ਪੂਜਾ ਗੁਰੂ ਦੀ ਹੀ ਕਰਨੀ ਹੈ ਔਰ ਗੁਰੂ ਦੀ ਹੀ ਹੋਣੀ ਹੈ, ਪਰ ਇਨਸਾਨ ਦੀ ਜਿਹੜੀ ਸੰਗਤ ਹੈ ਨਾ, ਉਹ ਇਸ ਦੇ ਕਰਮਾਂ ਦੇ ਉੱਤੇ ਬਹੁਤ ਅਸਰ ਪਾਉਂਦੀ ਹੈ, ਇਸ ਦੀ ਸੋਚ ਉੱਤੇ ਬਹੁਤ ਅਸਰ ਪਾਉਂਦੀ ਹੈ। ਜੇ ਕਿਤੇ ਉੱਠਣੀ ਬੈਠਣੀ ਜਿਹੜੀ ਹੈ ਰੱਬ ਦੇ ਪਿਆਰਿਆਂ ਦੇ ਨਾਲ ਸ਼ੁਰੂ ਹੋ ਜਾਏ, ਤੇ ਰੱਬ ਦਾ ਪਿਆਰ ਤੇਰੇ ਅੰਦਰ ਜਿਹੜਾ ਹੈ ਉਹ ਪੈਦਾ ਹੋ ਸਕੇਗਾ। ਔਰ ਉਹ ਸ਼ਕਤੀ ਜਿਹੜੀ ਹੈ, ਗੁਰੂ ਜੀ ਕਹਿੰਦੇ ਨੇ ਮਰਦਾਨਿਆਂ ਤੂੰ ਘਬਰਾ ਨਾ, ਇਹ ਜਿਹੜੇ ਗੜੇ ਪੈ ਰਹੇ ਹਨ ਇਹਨਾਂ ਤੋਂ ਵੀ ਵੱਡੀ ਤਾਕਤ ਦਾ ਮਾਲਕ ਜਿਹੜਾ ਹੈ ਕਰਤਾਰ, ਉਸ ਦੇ ਧਿਆਨ ਦੇ ਵਿੱਚ ਰੱਖ, ਉਸ ਨੂੰ ਖਿਆਲ ਦੇ ਵਿੱਚ ਰੱਖ। ਸਾਡੀ ਹਾਲਤ ਕੀ ਹੈ? ਸਾਡੀ ਹਾਲਤ ਇਹ ਹੈ ਕਿ ਸਾਡੇ ਤਾਂ ਇਹ ਸੁਭਾਹਨ ਕਿ ਸਾਨੂੰ ਸਨੀਜ਼ ਵੀ ਆ ਜਾਏ, ਛਿੱਕ ਵੀ ਆ ਜਾਏ, ਤਾਂ ਅਸੀਂ ਵਾਹਿਗੁਰੂ ਕਹਿੰਦੇ ਹਾਂ। ਪਰ ਉਹ ਵਾਹਿਗੁਰੂ ਜਿਹੜਾ ਕਿਹਾ ਹੈ, ਉਹ ਪਰਮਾਤਮਾ ਦੀ ਯਾਦ ਆਈ ਹੈ ਜਾਂ ਵੈਸੇ ਹੀ ਬੇਧਿਆਨੀ ਚ ਇੱਕ ਅੱਖਰ ਨਿਕਲੀ ਜਾ ਰਿਹਾ ਹੈ? ਪ੍ਰਭੂ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਨਹੀਂ ਹੋਇਆ, ਸਿਰਫ ਇੱਕ ਬੁੱਲਾਂ ਤੱਕ ਇੱਕ ਲਫ਼ਜ਼ ਆਇਆ ਹੈ। ਸਾਡਾ ਜਿਹੜਾ ਲੈਵਲ ਹੈ ਉਹ ਹੈ। ਪਰ ਗੁਰੂ ਜੀ ਕਹਿੰਦੇ ਹਨ ਕਿ ਸਿਮਰ ਪ੍ਰਭ ਆਪਣਾ, ਉਸ ਪ੍ਰਭੂ ਦਾ ਧਿਆਨ ਕਰ, ਉਸ ਪ੍ਰਭੂ ਦਾ ਸਿਮਰਨ ਕਰ। ਕੱਲਾ ਹੀ ਅੱਖਰ ਨਹੀਂ, ਦੇਖਣ ਵਾਲੀ ਗੱਲ ਇਹ ਹੈ ਕਿ ਸਾਡਾ ਧਿਆਨ ਕਿਤੇ ਹੋਰ ਹੁੰਦਾ ਹੈ, ਖਿਆਲ ਕਿਤੇ ਹੋਰ ਹੁੰਦਾ ਹੈ, ਤੇ ਅਸਰ ਤਾਂ ਖਿਆਲ ਨਹੀਂ ਕਰਨਾ ਹੈ ਨਾ। ਦੁਖੀ ਤੰਗ ਕਿਹੜੀ ਚੀਜ਼ ਕਰਦੀ ਹੈ? ਉਹ ਖਿਆਲ ਕਰਦਾ ਹੈ, ਤੇ ਬਦਲਣਾ ਖਿਆਲ ਨੂੰ ਹੈ। ਜੇ ਖਿਆਲ ਬਦਲ ਗਿਆ ਤਾਂ ਸਭ ਕੁਝ ਬਦਲ ਗਿਆ। ਪਰ ਜਿੱਥੇ ਪੱਲੇ ਅੱਖਰ ਹੀ ਅੱਖਰ ਤੱਕ ਹੈ ਲੇਕਿਨ ਖਿਆਲ ਨਹੀਂ ਬਦਲਿਆ, ਸੁਰਤੀ ਨਹੀਂ ਬਦਲੀ, ਸੋਝੀ ਨਹੀਂ ਬਦਲੀ, ਉੱਥੇ ਅੰਦਰ ਤਬਦੀਲੀ ਨਹੀਂ ਹੋਏਗੀ। ਤੋ ਅੰਦਰਲਾ ਵਾਤਾਵਰਨ ਬਦਲਣਾ ਹੈ, ਅੰਦਰਲਾ ਖਿਆਲ ਬਦਲਣਾ ਹੈ, ਅੰਦਰਲਾ ਜੋ ਕਲਾਈਮੇਟ ਹੈ ਉਸਨੂੰ ਬਦਲਣਾ ਹੈ। ਉਸਨੂੰ ਕਿਵੇਂ ਬਦਲਿਆ ਜਾਏਗਾ? ਗੁਰੂ ਜੀ ਕਹਿੰਦੇ ਹਨ ਪ੍ਰਭ ਕਾ ਸਿਮਰਨ ਸਾਧ ਕੇ ਸਿਮਰਨ। ਜਿੱਥੇ ਉਹ ਵਾਤਾਵਰਨ ਹੈ ਉਸ ਵਾਤਾਵਰਨ ਨੇ, ਹੁਣ ਦੇਖੋ ਅਸੀਂ ਸਭ ਟਿਕੇ ਬੈਠੇ ਹਾਂ, ਇਕਾਗਰਤਾ ਨਾਲ ਬੈਠੇ ਹਾਂ, ਮਨਾਂ ਨੂੰ ਸੁੱਖ ਵੀ ਮਹਿਸੂਸ ਹੋ ਰਿਹਾ ਹੈ ਕਿਉਂਕਿ ਵਾਤਾਵਰਨ ਹੋਰ ਹੋ ਗਿਆ ਨਾ। ਵਾਪਸ ਘਰਾਂ 'ਚ ਜਾਵਾਂਗੇ ਵਾਤਾਵਰਨ ਫਿਰ ਬਦਲ ਜਾਏ। ਹੁਣ ਵਾਤਾਵਰਨ ਬਦਲ ਗਿਆ ਹੈ, ਕੋਈ ਖਾਸ ਕਿਸੇ ਨੂੰ ਬਰੀਥਿੰਗ ਐਕਸਰਸਾਈਜ਼ ਨਹੀਂ ਕਰਨੀਆਂ ਪਈਆਂ। ਸਾਹ ਅੱਜ ਕੱਲ੍ਹ ਜਿਵੇਂ ਟੀਵੀ 'ਤੇ ਵੀ ਸਿਖਾ ਲੈਂਦੇ ਨੇ, ਇੱਕ ਨਾਸ ਥਾਣੀ ਸਾਹ ਲਾਓ, ਦੂਸਰੀ ਨਾਸ ਥਾਣੀ ਸਾਹ ਛੱਡੋ, ਰੱਬ ਇਵੇਂ ਮਿਲਦਾ ਹੈ? ਰੱਬ ਦਾ ਇਸ ਦੇ ਨਾਲ ਕੀ ਮਤਲਬ ਹੈ? ਮਨ ਦੀ ਸ਼ਾਂਤੀ ਦਾ ਇਸ ਦੇ ਨਾਲ ਕੀ ਮਤਲਬ ਹੈ? ਤੁਹਾਨੂੰ ਦੇਖਦੇ ਹਾਂ ਦੁਨੀਆ ਪਾਰਕਾਂ ਦੇ ਵਿੱਚ ਬੈਠੀ, ਕੋਈ ਕਿਤੇ ਬੈਠਾ, ਸਵੇਰੇ ਸਵੇਰੇ ਇੱਕ ਨੱਕ 'ਤੇ ਉਂਗਲ ਰੱਖੀ ਹੁੰਦੀ ਹੈ ਇੱਕ ਪਾਸੇ, ਦੂਸਰੀ ਸਾਈਡ ਦੀ ਸਾਹ ਲੈਂਦੇ ਹਨ ਫਿਰ ਉਹਨੂੰ ਛੱਡਦੇ। ਉਹ ਤਾਂ ਇਸ ਗੋਰਖ ਧੰਦੇ 'ਚ ਫਸ ਗਏ ਹਨ, ਉਹ ਤਾਂ ਇਸ ਝਮੇਲੇ 'ਚ ਫਸ ਗਏ ਹਨ, ਉਹ ਤਾਂ ਇਸ ਚੱਕਰ 'ਚ ਫਸ ਗਏ ਹਨ, ਉਲਝ ਗਏ ਹਨ। ਗੁਰੂ ਜੀ ਸਾਨੂੰ ਇਹ ਮਤ ਦਿੰਦੇ ਹਨ ਕਿ ਬਦਲਣਾ ਖਿਆਲ ਨੂੰ ਹੈ, ਔਰ ਖਿਆਲ ਸਾਡਾ ਫੌਰਨ ਬਦਲਦਾ ਹੈ ਜਦੋਂ ਵਾਤਾਵਰਨ ਬਦਲ ਜਾਂਦਾ ਹੈ। ਆਪ ਲੌਜੀਕਲੀ ਇਸ ਨੂੰ ਐਕਸਪੀਰੀਅੰਸ ਕਰ ਸਕਦੇ ਹੋ। ਦ ਮਿਨਟ ਵੀ ਚੇਂਜ ਅਵਰ ਇਨਵਾਇਰਮੈਂਟ, ਅਵਰ ਸਟੇਟ ਆਫ ਮਾਇੰਡ ਚੇਂਜਸ। ਇਨਵਾਇਰਮੈਂਟ ਚੇਂਜ ਕਰਨ ਦੇ ਵਾਸਤੇ ਗੁਰੂ ਜੀ ਕਹਿੰਦੇ ਹਨ ਮਨ ਮੇਰੇ ਤਿੰਨ ਕੀ ਓਟ ਲੇ, ਮਨ ਤਨ ਆਪਣਾ ਤਿੰਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸ਼ਰਨ ਸਰਬ ਸੁਖ ਪਾਵੇ, ਤਿਸ ਕੇ ਦਰਸ਼ ਸਭ ਪਾਪ ਮਿਟਾਵੇ, ਅਵਰ ਸਿਆਨ ਸਗਲੀ ਛਾੜ, ਇੱਧਰ ਉੱਧਰ ਦੇ ਜਿਹੜੇ ਖਿਆਲ ਤੈਨੂੰ ਸੁਣਾਈ ਦਿੰਦੇ ਰਹਿੰਦੇ ਹਨ, ਕਦੇ ਕੋਈ ਕੁਛ ਕਹਿ ਜਾਂਦਾ ਹੈ, ਕਦੇ ਕੋਈ ਕੁਛ ਕਹਿ ਜਾਂਦਾ ਹੈ, ਕਦੇ ਕੋਈ ਕੁਛ ਕਹਿ ਜਾਂਦਾ ਹੈ, ਪ੍ਰਚਾਰ ਵੀ ਤਾਂ ਬਹੁਤ ਹੈ ਨਾ। ਕਹਿੰਦੇ ਇਹ ਹਵਾ ਜਿੱਧਰ ਨੂੰ ਕਦੇ ਲੈ ਜਾਂਦੀ ਹੈ, ਕਦੇ ਕਿੱਧਰ ਨੂੰ ਲੈ ਜਾਂਦੀ, ਇਵੇਂ ਨਾ ਕਰ। ਅਵਰ ਸਿਆਣਪ ਸਗਲੀ ਛਾਟ ਤਿਸ ਜਨ ਕੀ ਤੂੰ ਸੇਵਾ ਲਾਗ। ਅਵਰ ਸਿਆਣਪ ਸਗਲੀ ਛਾਟ ਤਿਸ ਜਨ ਕੀ ਤੂੰ ਸੇਵਾ ਲਾਗ। ਫਲ ਕੀ ਹੋਏਗਾ? ਆਵਨ ਜਾਨਣਾ ਉਹ ਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈ। ਵਾਤਾਵਰਨ ਬਦਲ ਦਿਓ, ਵਾਤਾਵਰਨ ਬਣਾਉਣ ਦੀ ਕੋਸ਼ਿਸ਼ ਕਰੋ। ਉਹ ਵਾਤਾਵਰਨ ਵਾਹਿਗੁਰੂ ਮਿਹਰ ਕਰੇ ਭਾਗਾਂ ਨਾਲ ਹੀ ਮਿਲਦਾ ਹੈ, ਵੱਡੇ ਕਰਮਾਂ ਦੇ ਨਾਲ ਹੀ ਮਿਲਦਾ ਹੈ। ਉਹ ਹੈ ਸਤਸੰਗ ਦਾ ਵਾਤਾਵਰਨ। ਸਤਸੰਗ ਉੱਥੇ ਹੁੰਦਾ ਹੈ, ਜਿਵੇਂ ਕੱਲ ਦਾਸ ਨੇ ਅਰਜ਼ ਕੀਤੀ ਸੀ ਕਿ ਸਿਰਫ ਵਰਾਇਟੀ ਸ਼ੋਅ ਨਾ ਹੋਵੇ, ਸਿਰਫ ਮੇਲਾ ਹੀ ਨਾ ਹੋਵੇ, ਜੇ ਦੁਕਾਨਾਂ ਲੱਗੀਆਂ ਹੋਣ ਤੇ ਅੰਦਰ ਕੀਰਤਨ ਹੋ ਰਿਹਾ ਹੋਵੇ। ਉਹਨਾਂ ਸਮਾਗਮਾਂ ਨੂੰ ਸਤਸੰਗ ਨਹੀਂ ਗਿਣਿਆ ਜਾਂਦਾ। ਹਿੰਦੁਸਤਾਨ ਦੀ ਦੁਨੀਆ ਬਹੁਤ ਗੁੰਮਰਾਹ ਹੋ ਗਈ ਹੈ। ਸਤਸੰਗ ਉੱਥੇ ਹੈ ਜਿੱਥੇ ਸਾਡੀ ਵਿਚਾਰ ਹੀ ਬਦਲ ਦਿੱਤੀ ਜਾਵੇ, ਜਿੱਥੇ ਵਾਤਾਵਰਨ ਹੀ ਮਨ ਦਾ ਬਦਲ ਦਿੱਤਾ ਜਾਵੇ। ਔਰ ਬਦਲ ਕੇ ਕਿਹੜਾ ਵਾਤਾਵਰਨ ਅੰਦਰ ਪੈਦਾ ਕੀਤਾ ਜਾਏ? ਉਹ ਸ਼ਕਤੀਆਂ ਦੀ ਸ਼ਕਤੀ ਜਿਹੜੀ ਹਰ ਬਲਾ ਨੂੰ ਟਾਲ ਸਕਦੀ ਹੈ, ਉਸ ਦਾ ਖਿਆਲ ਮਨ ਦੇ ਵਿੱਚ ਵੱਧਦਾ ਜਾਏ, ਵੱਧਦਾ ਜਾਏ, ਵੱਧਦਾ ਜਾਏ। ਪਰ ਉਹ ਤਾਂ ਵਧੇਗਾ ਅਗਰ ਇਨਵਾਇਰਮੈਂਟ ਉਸ ਤਰ੍ਹਾਂ ਦਾ ਹੋ ਗਿਆ। ਟੈਲੀਵਿਜ਼ਨ ਤੋਂ ਦੇਖ ਕੇ ਸਾਹ ਲੈਣਾ, ਕਦੇ ਇੱਕ ਨਾਚ ਥਾਣੀ, ਕਦੇ ਦੂਜੀ ਨਾਚ ਥਾਣੀ, ਇਹਨਾਂ ਦੇ ਨਾਲ ਮਨ ਦਾ ਵਾਤਾਵਰਨ ਨਹੀਂ ਬਦਲ ਸਕਦਾ। ਮਨ ਦਾ ਵਾਤਾਵਰਨ ਸਾਧ ਸੰਗਤ ਦੇ ਵਿੱਚ ਹੈ। ਸਾਧ ਸੰਗਤ ਉੱਥੇ ਹੈ ਜਿੱਥੇ ਪ੍ਰਭੂ ਦੀ ਹੋਣ ਦਾ ਅਹਿਸਾਸ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤੀ ਹੈ, ਉਸ ਦਾ ਜ਼ਿਕਰ ਹੈ, ਉਸ ਦੀ ਵਿਚਾਰ ਹੈ, ਉਸ ਦਾ ਖਿਆਲ ਵਧਾਇਆ ਜਾ ਰਿਹਾ ਹੈ। ਦੂਸਰੀ ਬਲਾ ਵੀ ਟਲ ਗਈ। ਉਸ ਤੋਂ ਬਾਅਦ ਮਰਦਾਨਾ ਫਿਰ ਦੇਖਦਾ ਹੈ, ਥੋੜ੍ਹੀ ਦੇਰ ਤੋਂ ਬਾਅਦ ਇੱਕ ਭਿਆਨਕ ਸ਼ਕਲ ਜਿਹੜੀ ਹੈ ਉਹ ਬੜੀ ਤੇਜ਼ ਰਫਤਾਰ ਦੇ ਨਾਲ ਇਹਨਾਂ ਦੀ ਤਰਫ ਨੂੰ ਭੱਜੀ ਆ ਰਹੀ ਹੈ। ਸੁਨਹਿਰੀ ਉਸਦੇ ਵਾਲ ਹਨ, ਅੱਖਾਂ ਮਿਸਾਲ ਦੀ ਤਰ੍ਹਾਂ ਜਿਹੜੀਆਂ ਹਨ ਉਹ ਲਾਲ ਅੱਗ ਦੀ ਤਰ੍ਹਾਂ ਲਟ ਲਟ ਕਰ ਰਹੀਆਂ ਹਨ। ਜ਼ਬਾਨ ਬੜੀ ਲੰਬੀ ਹੈ, ਇੱਕ ਹੱਥ ਪਕੜੀ ਹੋਈ ਹੈ, ਕਾਲਾ ਧੂ ਰੰਗ ਹੈ। ਮਰਦਾਨਾ ਘਬਰਾ ਗਿਆ। ਗੁਰੂ ਬਾਬਾ ਜੀ, ਪਹਿਲੀਆਂ ਦੋ ਬਲਾਵਾਂ ਤੋਂ ਤਾਂ ਬਚ ਗਏ, ਆਹ ਤਾਂ ਪਤਾ ਨਹੀਂ ਭੂਤ ਹੈ, ਪ੍ਰੇਤ ਹੈ, ਦੇਵ ਹੈ, ਦੈਂਤ ਹੈ, ਇਹ ਤੇ ਐਸੀ ਚੀਜ਼ ਲੱਗਦੀ ਹੈ ਕਿ ਆਉਂਦਿਆਂ ਸਾਰ ਹੀ ਜੀਂਦਿਆਂ ਨੂੰ ਹੀ ਨਿਕਲ ਜਾਏਗਾ। ਗੁਰੂ ਬਾਬਾ ਜੀ ਕਹਿੰਦੇ, ਮਰਦਾਨਿਆ ਤੂੰ ਫਿਰ ਉਪਦੇਸ਼ ਨੂੰ ਭੁੱਲ ਗਿਆ, ਤੂੰ ਫਿਰ ਗੁਰੂ ਤੋਂ ਦੂਰ ਚੱਲ ਗਿਆ, ਤੂੰ ਫਿਰ ਉਸ ਤਾਕਤ ਤੋਂ ਦੂਰ ਚਲੇ ਗਿਆ ਹੈ। ਔਰ ਉਸ ਤਾਕਤ ਤੋਂ ਦੂਰ ਜਾ ਕੇ ਤੇਰਾ ਮਨ ਨਿਤਾਣਾ ਹੁੰਦਾ ਹੈ, ਬਾਰ ਬਾਰ ਨਿਤਾਣਾ ਹੁੰਦਾ ਹੈ, ਬਾਰ ਬਾਰ ਕਮਜ਼ੋਰ ਹੁੰਦਾ ਹੈ, ਬਾਰ ਬਾਰ ਤੂੰ ਟੁੱਟਦਾ ਹੈ, ਅਤੇ ਟੁੱਟਣ ਦੇ ਕਾਰਨ ਤੈਨੂੰ ਪਹਿ ਲੱਗਦਾ ਹੈ। ਮਰਦਾਨਿਆ ਉਸ ਨੂੰ ਧਿਆਨ ਚ ਰੱਖ। ਕਿਸ ਨੂੰ? ਜਿਨ ਉਪਾਈ ਮੇਦਨੀ ਸੋਈ ਕਰਦਾ ਸਾ, ਜਿਸਨੇ ਸਾਰੀ ਮੇਦਨੀ ਬਣਾਈ ਹੈ, ਇਹ ਬਣਾਉ ਜਿਹੜੀ ਬਣਾਈ ਗਈ ਹੈ ਬਣਾਉਣ ਵਾਲੇ ਨਾਲੋਂ ਤਾਕਤਵਰ ਨਹੀਂ, ਬਣਾਉਣ ਵਾਲੇ ਵੱਲੋਂ ਤਾਕਤਵਰ ਨਹੀਂ। ਗੁਰਬਾਣੀ ਸਾਨੂੰ ਇੱਕ ਬਹੁਤ ਹੈਲਥੀ ਜੀਵਨ, ਬਹੁਤ ਸੁਖੀ ਜੀਵਨ ਦੇਣ ਦੀ ਕੋਸ਼ਿਸ਼ ਕਰਦੀ ਹੈ ਕਿ ਉਹ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਆਹ ਤਿੰਨ ਬਚਨ ਜਿਹੜੇ ਹਨ ਇਹਨਾਂ ਨੂੰ ਦੋ ਚਾਰ ਮਹੀਨੇ ਮਾਲਾ ਲੈ ਕੇ ਬਾਰ 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 ਇਹਨਾਂ ਦਾ ਜਾਪ ਕਰੀ ਜਾਓ, ਤਾਂ ਕਿ ਮਨ ਚ ਪਹਿਲਾਂ ਉਹਦੇ ਲਈ ਵਿਸ਼ਵਾਸ ਤਾਂ ਵੱਜੇ, ਸਾਡੀ ਅਪਰੋਚ ਥੋੜ੍ਹੀ ਜਿਹੀ ਜਿਹੜੀ ਹੈ ਕੁਤਾਹੀ ਹੈ। ਅਪਰੋਚ ਇਸ ਤਰ੍ਹਾਂ ਦੀ ਹੈ ਕਿ ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹ ਜਿਹੜੇ ਵਚਨ ਹਨ ਰਾਤ ਨੂੰ ਸੌਣ ਵੇਲੇ ਜਾਂ ਫਿਰ ਕੀਰਤਨ ਸੋਹਲੇ ਦਾ ਪਾਠ ਗੁਰੂ ਗ੍ਰੰਥ ਸਾਹਿਬ ਸੁਖਾਸਨ ਕਰਨ ਵੇਲੇ ਅਤੇ ਜਾਂ ਕੋਈ ਮ੍ਰਿਤਕ ਪ੍ਰਾਣੀ ਜਦੋਂ ਗੁਜ਼ਰ ਜਾਂਦਾ ਹੈ ਉਦੋਂ ਕੀਰਤਨ ਸੋਹਲੇ ਦਾ ਪਾਠ ਹੁੰਦਾ, ਉਦੋਂ ਪੜ੍ਹਨ ਵਾਲੇ ਹਨ ਜਾਂ ਅਸੀਂ ਸੁਖਾਸਨ ਵੇਲੇ ਪੜ੍ਹਦੇ ਹਾਂ, ਰਾਤ ਨੂੰ ਸੌਣ ਵੇਲੇ ਪੜ੍ਹਦੇ ਹਾਂ, ਜਾਂ ਫਿਰ ਕਿਸੇ ਐਸੇ ਮੌਕੇ 'ਤੇ ਪੜ੍ਹਦੇ ਹਾਂ। ਪਰ ਇਹਦੇ ਵਿੱਚ ਤਾਂ ਗੱਲ ਹੀ ਕੁਛ ਹੋਰ ਹੈ। ਕੀ ਗੱਲ ਕੀ ਹੈ? ਕਹਿੰਦੇ ਇੱਕ ਤਾਂ ਉਹ ਅੰਤਰਜਾਮੀ ਹੈ, ਐਸਾ ਨਹੀਂ ਕਿ ਤੇਰੀ ਫਰਿਆਦ ਨੂੰ ਸੁਣਦਾ ਨਹੀਂ ਹੈ, ਐਸਾ ਨਹੀਂ ਕਿ ਤੇਰੀ ਅਰਦਾਸ ਨੂੰ ਕਬੂਲ ਨਹੀਂ ਕਰਦਾ, ऐसा नहीं कि तेरे अंदर दी हालत नू ओ जानदा पहचानदा नहीं है, तू ही दूर है उस तो, ओ ते तो दूर नहीं है, ओ अंतरजामी है। होर जगत दा कोई भी बंदा कोई भी इंसान तेनू नहीं जान सकदा जितना ओ तेनू जानदा है। असी ह्यूमन इंसान कई दफा इतनी वड्डी एक गुस्ताखी करते हैं, भुल करते हैं कि आप इंसान मैनू सब तो ज्यादा जानता है। गुरु बाबा जी सानू कहते हैं अंतर की विद सतगुरु जाने। अंदर की मंदी अवस्था नू तां कहिंदे सिर्फ सतगुरु ही जान सकता है। सतगुरु कौन हुंदा है? आप परमेश्वर। गुरु जी कहते हैं नंबर एक ओ अंतरजामी है, और कोई जगत का बंदा अंतरजामी नहीं है जिहड़ा दूसरे के मन पढ़ सके, सिर्फ ओही अंतरजामी है। फिर दूसरा पुरख विधाते, वो पुरख है, ऐसा समर्थ पुरख है कि हर चीज की विध बनानी उसनू आउंदी है। ते तीसरी गल श्रद्धा मन की पूरे, ते तेरे मन की जिहड़ी भावना है, मंग है, चाहत है, अगर तू उस तो मंगे, उस दे नाल जुड़े, उस दे ध्यान दे विच रहा करें, उस दे ख्याल दे विच रहा करें, उठदा बैठदा हर कम दे विच अगर कोई बुरा कम करन लगता है तां उसनू याद रख के वह अंतरजामी जानता है, तेनू तेनू देख रहा है, जे तू दूर नहीं है। अगर तू उस दी हजूरी दे विच रहना शुरू कर दे तो कहिंदे आ तीन फल हन, अंतरजामी, पुरख विधाते, श्रद्धा मन की पूरे। कहते आ तीन फल हैं वह तेरे दिलों दियां जानता है अते हर विधि नू बनतर नू बनाउण दी समर्था रखता है, अते तेरिया जड़िया श्रद्धावां हैं इन्हां नू पूरियां करन वाला। सात संग जी इस इतने बचन नू माला लैके दो चार महीने छे महीने सिर्फ इतने दा आराधना करी चलो, इस नू फल लग जाएगा, इसनों ही फल लग जाएगा। जिसने हर वेले दिल च यही कही जाना है कि तू अंतरजामी भी है, तू विधाता भी है, और मन की मेरी श्रद्धा भी पूरी करने वाला है, जिदे मन च ही यह गल वस गई दसो उत्थे कोई कमी रह जाएगी, उत्थे कोई ऐसी चीज है जिहड़ी पूरी ना होएगी, कोई विध ना बनेगी। पर गुरु जी कहिंदे ने इह तिन्ने गल्लां दा यकीन भी तां बजना है। नानक दास यह है सुख मांगे मोको कर संतन की दूरे। इनू संतां दी संत कौन हुंदे हन? जिन्हां सास ग्रास ना विसरे, हर नामा मन मंत, धन से सही नानका, पूर्ण सही संत। जिन्हां नू हरदम वाहिगुरु दी याद, जिन्हां दी सुरती कम करदिआं भी, दुनिया दे झमेलिआं च भी, दुनिया च विचरदिआं भी, जिन्हां ने इत्थे तक सुरती नू जोड़ लिया कि हर वेले अंदरों ओह वाहिगुरु दे नाल जुड़े रहिंदे हन, ओह संत हुंदे हन। गुरु जी कहिंदे हन उन्हां दे नेड़े उठ बैठ, उन्हां दी एसोसीएशन च, उन्हां दी संगत दे विच, तां कि तेरे जीवन ते उन्हां दा प्रभाव पवे। तो अज कीर्तन दा हले अद्धा पार्ट होया है, कल नूं बाकी पूरा होएगा। नाम दी गल चली सी, सो नाम गुरु बाबा जी ने किस नूं आख्या है? ओ जो अंतरजामी है, ओ जो पुरख विधाता है, ओ जो मंदियां शरदां पूरियां कर, शरदावां नूं पूरियां करन वाला है। गुरु जी कहिंदे अगर ओदा किवें भी ध्यान कर लवे, 24 घंटियां दे विच एक पल भी दिलों मनो एकाग्रता दे नाल उनु याद कर लवे, उस शक्तियों की शक्ति नु ध्यान च लिया के नमस्कार कर दवे, तो इसका फल जड़ा है करोड़ों तपस्यावां नालों ज्यादा है। सो उस समर्था नु, उस शक्ति नु अकाल पुरख वाहिगुरु नु गुरु बाबा जी ने आख्या है नाम पाप ओदे ध्यान च रहो। जड़ा नाम वाला नामी उस दे ध्यान च रहो, अगर ओ ध्यान च नहीं है तो बाकी फिर सारा ही कहिंदे निष्फल है। क्यों? क्योंकि बाकी हर चीज ने मन नू जो उस शक्ति नालों टुटे, मन निर्बल होएगा, कमजोर होएगा, निताणा होएगा, और निर्बल निताणा कमजोर मन आप ही दुखां दा नरकां दा घर होया करदा है। ਸੋ ਉਸ ਸ਼ਕਤੀਆਂ ਦੀ ਸ਼ਕਤੀ ਦੇ ਨਾਲ ਜੋੜਨ ਦੇ ਲਈ ਗੁਰੂ ਬਾਬਾ ਜੀ ਕਹਿੰਦੇ ਹਨ ਜਪੋ ਤਾਂ ਏਕੋ ਨਾਮਾ, ਪਿਆਰ ਨਾਲ ਗਾਓ। ਬਾਕੀ ਥੋੜ੍ਹੀ ਐਕਸਪਲੇਨੇਸ਼ਨ ਜਿਹੜੀ ਨਾਮ ਦੇ ਮੁਤਲਕ ਹੋਰ ਹੈ ਉਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਇਸੇ ਤਰ੍ਹਾਂ ਹੀ ਕਿਰਪਾ ਕਰਿਓ ਹਾਜ਼ਰੀ 'ਚ ਸਭ ਸੰਗਤ, ਤਾਂ ਕਿ ਵਿਚਾਰ ਕੰਪਲੀਟ ਕੱਲ੍ਹ ਨੂੰ ਹੋ ਸਕੇ, ਅਤੇ ਸਮੇਂ ਸਿਰ ਦਰਸ਼ਨ ਦਿਓ, ਪਿਆਰ ਨਾਲ ਹੁਣ ਗਾਓ ਪੰਕਤੀ, ਫਿਰ ਕੀਰਤਨ ਸਮਾਪਤ ਕਰਦੇ ਹਾਂ।
ਮੇਰਾ ਖਲ ਕਾਮਾ